ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜੋ ਹਰ ਸੇਵਹੇ ਸੰਤ ਭਗਤ, ਤਿਨਕੇ ਸਭ ਪਾਪ ਨਿਵਾਰੀ, ਹਮ ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ, ਜੋ ਹਰ ਸੇਵਹੇ ਸੰਤ ਭਗਤ, ਤਿਨਕੇ ਸਭ ਪਾਪ ਨਿਵਾਰੀ, ਹਮ ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ, ਹਰ ਗੁਣ ਕਹਿ ਨਾ ਸਕੋ ਬਨਵਾਰੀ, ਹਮ ਪਾਪੀ ਪਾਥਰ ਨੀਰ ਡੁਬਤ, ਕਰ ਕਿਰਪਾ ਪਾਖਨ ਹਮ ਤਾਰੀ, ਰਹਾਓ ਜਨਮ ਜਨਮ ਕੇ ਲਾਗੇ ਬਿਖ ਮੋਰਚਾ, ਲਗ ਸੰਗਤ ਸਾਧ ਸਵਾਰੀ, ਜਿਉਂ ਕੰਚਨ ਬੈਸੰਤਰ ਧਾਇਓ, ਮਲ ਕਾਟੀ ਕਟਿਤ ਉਤਾਰੀ, ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ 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 ਉਰ ਤਾਰੀ, ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉ ਮੈਂ ਮਾਰੀ, ਹਰ ਹਰ ਆਗਮ ਆਗਾਦ ਬੋਧ, ਅਪਰੰਪਰ ਉਰਖ ਅਪਾਰੀ, ਜਨ ਕਉ ਕਿਰਪਾ ਕਰਹੁ ਜਗ ਜੀਵਨ, ਜਨ ਨਾਨਕ ਪੈਜ ਸਵਾਰੀ, ਹਰ ਹਰ ਆਗਮ ਆਗਾਦ ਬੋਧ, ਅਪਰੰਪਰ ਉਰਖ ਅਪਾਰੀ, ਜਨ ਕੋ ਕਿਰਪਾ ਕਰਹੁ ਜਗ ਜੀਵਨ, ਜਨ ਨਾਨਕ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ। काम क्रोध लोभ झूठ निंदा इनते आप छुड़ावो। काम क्रोध लोभ झूठ निंदा इनते आप छुड़ावो। एहे पितर ते इनको डारो आपन निकट बुलावो। दंडौत बंदन अनिक बार सर्व कला समरथ डोलन ते राखो प्रभु। नानक दे कर हथ परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर गुरुद्वारा दीवान अस्थान मंजी साहिब विखे जो रोजाना श्री हरिमंदर साहिब जी तो आए हुए पावन पवित्र हुक्म दी विचार आप जी श्रवण कर देखो, उस ही लड़ी दे तहत अज जो सतगुरां ने विचार अधीन हुक्म शब्द मुख वाक बख्शिश कीता है, इस अमृत शब्द दे उच्चारण करता सतगुरु गुरु रामदास जी महाराज ने सतगुरु दा ए अमृत बोल तनासरी राग च दर्ज है। चौ पदियां दा ए शब्द है और इस शब्द दी जो विचार दा तुरा है रहाव दियां तुकां, इस विच हजूर ने एक ता पार ब्रह्म परमेश्वर दी सिफत करके ए अर्ज कीती, मालक संसार दे स्वामी मैं तेरे गुणा नू अपनी जबान तो कह नहीं सकदा। असाडी जिंदगी तां उस कठोर भारी पत्थर दी तरह है कि जेड़ा पानी दे विच डुब रहा है। तुसी कृपा करो सानू पत्थर वर्गा जेड़ा जीवन है इनू भव सागर दियां तरंगा तो तार देव। दूसरा, इस शब्द विच भगती भावना ते अत दर्जे दी निम्रता। इस विच अरदास है, हे प्रभु जितने तेरे संत भगत जिन्ने भी गुण गाउंदे ने तू उन्हां दे पिछले कीते हुए सारे पाप कर्म दगद कर देना, खत्म कर देना है। आओ अरदास निम्रता और भगती भावना वाला ये जो अमृत शब्द बोल है इस दी विचार सतगुरु गुरु रामदास अपनी बख्शिश अपनी कृपा वरता के आप ही करा लें आप जितने गुरुदेव दे चरणा विच उपस्थित हो जा देश परदेश अपने घरां विच रोजाना सतगुरु दे दरबार दा कीर्तन कथा विचार सरवण कर देखो बख्शो आसीस विचार दी आरंभता तो पहला प्यार अदब नाल उचारण करो जी सतनाम श्री वाहे गुरु जी करो बख्शिश फिर उचारण करो जी सतनाम श्री वाहे गुरु जी
सतनाम श्री वाहे गुरु साहिब जी तनासरी महला चौथा घर पहला चौपदे
राग तनासरी है चौथे गुरुदेव सतगुरु गुरु रामदास जी महाराज उन्हां दी अमृत रसना मुखारबिंद तो उचारण किया होया ये शब्द है। इस शब्द नूं घर पहले विच गाउण दी हदायत है और इस अमृत बोल शब्द दे चार पदे ने। इस विच एक पदा रहाओ दा है जिस दियां दो तुकां ने। इस तो इलावा हजूर ने दो दो तुकां दा एक एक पदा है। चार पदियां दे विच इस अमृत शब्द नूं उचारण किया है।
एक ओंकार सतगुर प्रसाद
एक ओंकार जिस दे अर्थ विचार आप जी तकरीबन काफी वरी सरवण चा कर चुके हो। इस स्थान तो पार ब्रह्म परमेश्वर वैगुरु अकाल पुरख एक है अदुत्ती है उस वर्गा होर कोई नहीं। जिमें सतगुरु दे अमृत बोल ने साहिब मेरा एको है भाई एको है जां असी हजूर दे ए अमृत बोल पढ़ देखां एको जप एको सालाह जिसनू धन गुरु गोबिंद सिंह महाराज दे बोल ने आद अंत एक है अवतारा सोई गुरु समझियो हमारा। एक ओंकार एक पार ब्रह्म परमेश्वर एक रस व्यापक अदुत्ती जिस वर्गा होर कोई नहीं। उस दी प्राप्ति दा वसीला उस दी प्राप्ति दा जरिया हजूर कह रहे ने सतगुर प्रसाद सतगुरु दी कृपा द्वारा सतगुरु दी बख्शिश द्वारा उस एक ओंकार अकाल पुरख वैगुरु प्रभु दी प्राप्ति हुंदी है।
जो हर सेवहे संत भगत तिनके सब पाप निवारी।
इस अमृत शब्द दी पहलियां आरंभक तुकां ने जो हर सेवहे संत भगत तिनके सब पाप निवारी। हजूर ने इत्थे पहला अमृत बचन बख्शिश कीता जो हर सेवै जेड़े भी जो भी उस हर दा अर्थ दो करन वाला परमात्मा वैगुरु सेवै उनू सेवदे ने। अगे लफ्ज वरतिया संत भगत संत लफ्ज भी बहुवचन है ते इत्थे भगत शब्द भी हजूर ने बहुवचन ही दर्ज किया है। हजूर कहने जो भी संत भगत जिन्हें भी संत भगत परिपूर्ण परमात्मा वैगुरु जी का सिमरन करते हैं उसनू सेवते ने उदी याद विच अपनी जिंदगी बतीत करते हैं ते साहब कहने तिनके सब पाप निवारी। तिनके का अर्थ उन्हां संतां भगतां दे सिमरन करन वालियां दे जिन्हें भी किते कोई पाप ने गुनाह ने औगण ने वह परिपूर्ण परमात्मा निवारी का अर्थ खत्म करने वाला दूर करने वाला है।
हम ऊपर कृपा कर स्वामी रख संगत तुम जो प्यारी।
सतगुरु गुरु रामदास बख्शिश कर देने, हम ऊपर कृपा कर स्वामी। हे जगत दे मालक पार ब्रह्म परमेश्वर, साडे उत्ते तुसी एक कृपा करो, एक बख्शिश करो। जो संगत तुहानू प्यारी लगती है, जो संगत अत दी श्रेष्ठ है, जिस संगत विच तेरी याद है, तुसी बख्शिश करके सानू उस संगत विच रख लवो। इउं कह लिए कि जो संगत तेनू चंगी लगती है, तेनू प्यारी लगती है, तुसी कृपा करो सानू उस संगत विच रखो। ये शब्द दियां ने पहलियां दो तुकां, ते इत्थे विचार लई रुकना अत लाजमी है। पहली बेनती ए कि जिन्हें भी संत भगत परमात्मा की बंदगी करते हैं, परमात्मा वाहगुरु उन्हां दे कीते हुए पाप कर्मां नूं भी कट देंदा है। इत्थे मैं लफ्ज वरते ने कीते हुए पाप कर्म, इहदा अर्थ यह नहीं संत जां भगत लफ्ज वरत के इंसान फिर भी पापां दे विच ग्रस्त हुंदा रहे, फिर भी वह दुरमत दे विच खचत होवे, फिर भी वह वकारां दी वाशना विच लुप्त होवे, फिर भी वह संसार की पदार्थक वाशना विच अपनी जिंदगी दे दिन बतीत करे। इहदा भाव यह है कि जिन्हां ने परमात्मा वाहगुरु जी का सिमरन किया वह संत भगत बने। संत भगत का अर्थ केवल भेख लिबास एक संपर्दा जां इउं शब्द वरत लवां किसे खास कम्यूनिटी नाल जुड़े को लोग नहीं। गुरु ग्रंथ साहिब दी अमृत बाणी पढ़ने वाले गुरसिखो, सिर्फ संखेप जी एक उदाहरण दे के गुरु ग्रंथ साहिब दी बाणी विच संत पद उन्हां पवित्र आत्मावां लई ज्यादातर वरत्या गया जिहड़े सचमुच अठे पैर परमात्मा नूं अपने अंग संग जानदे। उन्हां दे जीवन दी रहत एवे कि वह पार ब्रह्म परमेश्वर तो बिना किसी होर नूं अपने अंदर थां नहीं दिंदे। जिवें गुरदेव दे ए अमृत बोल, आठ पैर निकट कर जाने, प्रभ का किया मीठा माने, एक नाम संतन आधार, होए रहे सब की पगसार, संत रहत सुनो मेरे भाई, उहां की महिमा कथन न जाई, वर्तन जाके केवल नाम, आनंद रूप कीर्तन बिशरा। बस आई तुकां संत दे जीवन दी व्याख्या है। जिहड़ा अठे पैर परमात्मा नूं अपने अंग संग जानदा है, जिस वास्ते कीर्तन ही जिंदगी दा आधार है, जिहड़ा सिर्फ परमात्मा दी इबादत विच अपनी जिंदगी बतीत करदा है। पर इत्थे एक बेनती होर करां कि केवल इबादत विच ही नहीं, सच एवे उस इबादत विचों निकलिया होया जीवन, उस साधना विचों निकली कोई जिंदगी, वो जीवन कई मुर्दा बंदियां नूं भी जिंदगी प्रदान कर दिंदा है। दूसरा लफ्ज इत्थे हजूर ने वरत्या है भगत, जो हर सेवै संत भगत। ते अर्ज करां गुरु ग्रंथ साहिब दी बाणी विच, चलो असीं एक शब्द वरतने हां कि भगतां वास्ते, कि गुरु ग्रंथ साहिब दी बाणी च 15 भगतां दे अमृत बोल ने। परदास इक अर्ज करे कि गुरु ग्रंथ साहिब दी बाणी विच सवैयां विच गुरु नानक साहिब जी लई वी शब्द भगत वरत्या गया है। हजूर सच्चे पातशाह जी दी अमृत बोल, जन नानक भगत दर तुल ब्रह्म समसर, एक जी क्या बखाने। उस पार ब्रह्म परमेश्वर दा भगत गुरु नानक साहिब। गुरु अर्जुन देव जी लई वी यह शब्द वरत्या है कि भगत जो को जैतवार हर जन को पाए, जां असी शब्द पढ़ने हैं गुर अर्जुन कर गुरु रामदास भगत उतर आयो। फिर बेनती करां, पर गुरु ग्रंथ साहिब दी बाणी च इत्थे जिहड़ा जिक्र किया जा रहा है वह भगत जिन्हां दे बारे बाबा फरीद साहिब दे अमृत बोल ने कि उन्हां दी जिंदगी दे तीन बड़े वड्डे गुण ने। सब तो पहला भगत दा गुण है उस कोल मत है, मत होण दे बावजूद उच्ची मत उहदे कोल है, मन उहदा नीवा है, उच्ची मत होण दे बावजूद एक इयाणे दी तरह जिंदगी बतीत करदा है। सच कि सियाणप चतराई तो रहत है, इयाणे दा अर्थ इहदा मतलब कि इह नहीं जिहनूं समझ कोई नहीं, मत खोंदी होए इयाणा ਉਸ ਕੋਲ ਮਤ ਹੈ, ਸੁਮਤ ਹੈ, ਉੱਚੀ ਮਤ ਹੈ, ਪਰ ਸੱਚ ਇਹ ਵੀ ਉਹ ਨਿਰਛਲ ਹੈ, ਉਹ ਬੱਚੇ ਦੀ ਤਰ੍ਹਾਂ ਨਿਕਪਟ ਹੈ, ਉਹ ਬੱਚੇ ਦੀ ਤਰ੍ਹਾਂ ਨਿਰਵੈਰ ਹੈ, ਉਹ ਬੱਚੇ ਦੀ ਤਰ੍ਹਾਂ ਬਿਲਕੁਲ ਨਿਰਮਲ ਹੈ। ਭਗਤ ਦਾ ਪਹਿਲਾ ਲਕਸ਼ਣ ਕਿ ਬੱਚੇ ਦੀ ਤਰ੍ਹਾਂ ਨਿਰਛਲ, ਨਿਕਪਟ, ਨਿਰਵੈਰ, ਨਿਰਮਲ। ਦੂਸਰੀ ਗੱਲ, ਉਸ ਕੋਲ ਤਾਕਤ ਹੈ, ਪਰ ਸ਼ਕਤੀ ਤਾਕਤ ਹੋਣ ਦੇ ਬਾਵਜੂਦ ਉਹ ਬਿਲਕੁਲ ਨਤਾਣਾ ਬਣ ਕੇ ਜ਼ਿੰਦਗੀ ਬਤੀਤ ਕਰਦਾ ਹੈ। ਤੀਸਰਾ ਕਿ ਉਸ ਦਾ ਗੁਣ ਹੈ ਕਿ ਉਸ ਕੋਲ ਥੋੜ੍ਹੀ ਤੋਂ ਥੋੜ੍ਹੀ ਵਸਤੂ ਵੀ ਹੋਵੇ, ਭਗਤ ਜਨ ਉਹ ਵੀ ਸੰਸਾਰ ਦੇ ਲੋਕਾਂ ਵਿੱਚ ਵਰਤਾ ਕੇ ਵੰਡ ਕੇ ਸੰਤੁਸ਼ਟ ਹੁੰਦਾ ਹੈ। ਸਤਿਗੁਰਾਂ ਨੇ ਭਗਤ ਦੇ ਜੀਵਨ ਨੂੰ ਨਿਰੂਪਣ ਕਰਦਿਆਂ ਬਾਣੀ ਵਿੱਚ ਇਹ ਬਚਨ ਕੀਤਾ, ਮਤ ਖੋਂਦੀ ਹੋਏ ਇਹ ਆਣਾ, ਤਾਣ ਖੋਂਦਾ ਹੋਏ ਨਿਤਾਣਾ, ਅਣ ਖੋਂਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾ ਹੈ। ਸਿਰਫ ਮੈਂ ਦੋ ਤਾਂ ਬੇਨਤੀਆਂ ਕੀਤੀਆਂ ਕਿ ਸੰਤ ਭਗਤ ਸਾਹਿਬ ਕਹਿੰਦੇ ਨੇ ਜੋ ਹਰ ਸੇਵਾ ਸੰਤ ਭਗਤ, ਜਿਨ੍ਹਾਂ ਸੰਤਾਂ ਨੇ, ਜਿਨ੍ਹਾਂ ਭਗਤਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪਿਆ, ਪਰਮਾਤਮਾ ਨੇ ਉਹਨਾਂ ਦੇ ਕੀਤੇ ਹੋਏ ਪਾਪ ਜਿਹੜੇ ਨੇ ਉਹ ਕੱਟ ਦਿੱਤੇ, ਉਹ ਦੂਰ ਕਰ ਦਿੱਤੇ। ਸਿਮਰਨ ਦੀ ਇਹ ਸਭ ਤੋਂ ਵੱਡੀ ਬਰਕਤ ਹੈ, ਸਿਮਰਨ ਦੀ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਕਿ ਮਨੁੱਖ ਦੇ ਪਾਪ ਭਾਵੇਂ ਕਈ ਜਨਮਾਂ ਦੇ ਹੋਣ, ਫਿਰ ਬੇਨਤੀ ਸੁਣਿਓ, ਮਨੁੱਖ ਦੇ ਔਗਣ ਕਿਤਨੇ ਜਨਮਾਂ ਦੇ ਹੋਣ, ਸਿਮਰਨ ਵਿੱਚ ਏਡੀ ਵੱਡੀ ਸ਼ਕਤੀ ਹੈ ਕਿ ਸਿਮਰਨ ਕਰੋੜਾਂ ਜਨਮਾਂ ਦੇ ਕੀਤੇ ਕੋਈ ਪਾਪ ਖਤਮ ਕਰਕੇ ਅੰਦਰ ਨੂੰ ਬਿਲਕੁਲ ਨਿਰਮਲ ਕਰ ਦਿੰਦਾ ਹੈ। ਜਿਵੇਂ ਸਤਿਗੁਰੂ ਦੀ ਅੰਮ੍ਰਿਤ ਬਾਣੀ 'ਚ ਇੱਕ ਬਚਨ ਵੀ ਹੈ, ਹਜ਼ੂਰ ਨੇ ਸਲੋਕ ਸਹਿਸਕ੍ਰਿਤੀ ਵਿੱਚ ਇਹ ਸਲੋਕ ਦਰਜ ਕੀਤਾ, ਘੋਰ ਦੁਖਿਅੰਗ ਅਨਕ ਹਾਤਿਅੰਗ ਜਨਮ ਦਰਿਦਰੰਗ ਮਾਂ ਬਖਿਆਦੰ। ਮਹਾਰਾਜ ਕਹਿੰਦੇ ਨੇ ਅਨੇਕਾਂ ਦੁੱਖਾਂ ਵਿੱਚ ਘੁਰਿਆ ਹੋਵੇ, ਅਨੇਕਾਂ ਕਤਲ ਕੀਤੇ ਹੋਣ, ਅਨੇਕਾਂ ਤਰ੍ਹਾਂ ਦੀ ਉਹਦੇ ਘਰ ਵਿੱਚ ਦਰਿਦਰਤਾ ਹੋਵੇ, ਉਸਦੇ ਘਰ ਵਿੱਚ ਕਲਾ ਕਲੇਸ਼ ਹੋਵੇ, ਘੋਰ ਦੁਖਿੰਗ ਅਨਕ ਹਾਤਿੰਗ ਜਨਮ ਦਰਿਦਰੰਗ ਮਾਂ ਬਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਤ ਭਸਮੰ ਕਰੋਤ। ਉਹਦੇ ਕੀਤੇ ਕੋਈ ਸਾਰੇ ਗੁਨਾਹ ਇਸ ਤਰ੍ਹਾਂ ਖਤਮ ਹੋ ਜਾਂਦੇ ਨੇ ਜਿਵੇਂ ਅੱਗ ਦੀ ਇੱਕ ਨਿੱਕੀ ਜਿਹੀ ਚੰਗਿਆੜੀ, ਜਿਵੇਂ ਮਾਚਿਸ ਦੀ ਇੱਕ ਨਿੱਕੀ ਜਿਹੀ ਤੀਲੀ, ਇੱਕ ਛੋਟੀ ਜਿਹੀ ਚੰਗਿਆੜੀ ਰੂੰ ਦੀਆਂ ਪੰਡਾਂ ਨੂੰ ਸਾੜ ਕੇ ਰਾਖ ਕਰ ਦਿੰਦੀ, ਇੱਕ ਨਿੱਕੀ ਜਿਹੀ ਅੱਗ ਦੀ ਚਿਣਗ ਲੱਕੜ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ, ਇੱਕ ਨਿੱਕੀ ਜਿਹੀ ਅੱਗ ਦੀ ਤੀਲੀ ਗਰਾਉਂ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਸਿਮਰਨ ਦੀ ਬਖਸ਼ਿਸ਼ ਹੋ ਗਈ, ਉਹਦੇ ਕੀਤੇ ਹੋਏ ਕਰੋੜਾਂ ਪਾਪ ਇਸ ਤਰ੍ਹਾਂ ਕਟੀ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਜਿਵੇਂ ਅੱਗ ਸੁੱਕੀਆਂ ਲੱਕੜਾਂ ਨੂੰ ਬਾਲਣ ਨੂੰ ਸਾੜ ਦਿੰਦੀ ਹੈ। ਇਹ ਹੀ ਬਚਨ ਸਤਿਗੁਰਾਂ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਆਦਿ ਗੁਰੂ ਜੀ ਨੇ ਉਚਾਰਨ ਕੀਤਾ, ਹਜ਼ੂਰ ਦੇ ਅੰਮ੍ਰਿਤ ਬੋਲ ਨੇ ਕਿ ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ ਇੱਕ ਰੱਤੀ ਲੈ ਭਾਹੇ। ਉਹ ਵੀ ਪ੍ਰਮਾਣ ਸਤਿਗੁਰੂ ਨੇ ਬਾਲਣ ਔਰ ਅੱਗ ਦਾ ਦਿੱਤਾ ਹੈ। ਜਿਨ੍ਹਾਂ ਸੰਤਾਂ ਨੇ, ਭਗਤਾਂ ਨੇ, ਮਹਾਂਪੁਰਖਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦਾ ਸਿਮਰਨ ਕੀਤਾ, ਉਹਦੀ ਇਬਾਦਤ ਕੀਤੀ, ਹਜ਼ੂਰ ਗੁਰੂ ਰਾਮਦਾਸ ਜੀ ਕਹਿੰਦੇ ਨੇ ਵਾਹਿਗੁਰੂ ਜੀ ਤੁਸੀਂ ਉਹਨਾਂ ਦੇ ਪਹਿਲਾਂ ਕੀਤੇ ਹੋਏ ਜਿਹੜੇ ਪਾਪ ਨੇ, ਔਗਣ ਨੇ, ਗੁਨਾਹ ਨੇ, ਉਹ ਸਾਰੇ ਤੁਸੀਂ ਕਿਰਪਾ ਕਰਕੇ ਕੱਟ ਦਿੱਤੇ। ਉਸ ਤੋਂ ਬਾਅਦ ਇਸ ਅੰਮ੍ਰਿਤ ਸ਼ਬਦ ਦੀ ਦੂਸਰੀ ਤੁਕ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਤੁਸੀਂ ਸਾਡੇ 'ਤੇ ਕਿਰਪਾ ਕਰੋ, ਸਾਨੂੰ ਉਹ ਸੰਗਤ ਬਖਸ਼ੋ, ਸਾਨੂੰ ਉਹ ਸੋਭਤ ਬਖਸ਼ੋ, ਸਾਨੂੰ ਉਹਨਾਂ ਪਵਿੱਤਰ ਰੂਹਾਂ ਦਾ ਸੰਗ ਬਖਸ਼ੋ ਜਿਹੜੀ ਸੰਗਤ ਤੈਨੂੰ ਪਿਆਰੀ ਲੱਗਦੀ ਹੋਵੇ, ਜਿਹੜੀ ਸੰਗਤ ਤੈਨੂੰ ਚੰਗੀ ਲੱਗਦੀ ਹੋਵੇ, ਕਿਰਪਾ ਕਰੋ ਸਾਨੂੰ ਉਸ ਸੰਗਤ ਦੇ ਵਿੱਚ ਹੀ ਰੱਖੋ। ਇੱਥੇ ਅਗਲੀ ਬੇਨਤੀ ਦਾਸ ਕਰੇਗਾ ਕਿਉਂਕਿ ਅਸੀਂ ਸਾਰੇ ਸ਼ਬਦ ਦੇ ਅਰਥ, ਅਖਰੀ ਅਰਥ, ਭਾਵ ਅਰਥ ਅਤੇ ਜਿੰਨਾ ਜਿੰਨਾ ਵਕਤ ਅਨੁਸਾਰ ਕਿਸੇ ਤੁਕ ਦਾ ਵਿਸਤਾਰ ਹੋ ਸਕੇ ਉਹ ਜ਼ਰੂਰ ਕਰਾਂਗੇ। ਇੱਥੇ ਬੇਨਤੀ ਕੀਤੀ ਜੋ ਸੰਗਤ ਤੈਨੂੰ ਪਿਆਰੀ ਲੱਗਦੀ ਸਾਨੂੰ ਉਹਦੇ ਵਿੱਚ ਰੱਖ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਗੱਲ ਬੜੀ ਜ਼ੋਰ ਦੇ ਕੇ ਕਹੀ ਹੈ ਕਿ ਜਿਹੋ ਜੀ ਸੰਗਤ ਇਨਸਾਨ ਆਪਣੀ ਜ਼ਿੰਦਗੀ 'ਚ ਕਰਦਾ, ਯਾਦ ਰੱਖੋ ਉਹੋ ਜਿਹਾ ਬੰਦੇ ਦਾ ਜ਼ਿੰਦਗੀ, ਉਹੋ ਜਿਹਾ ਬੰਦੇ ਦਾ ਜੀਵਨ ਬਣ ਜਾਂਦਾ ਹੈ। ਜਿਹੋ ਜੀ ਸੰਗਤ ਆਪਾਂ ਕਰਾਂਗੇ उस संगत दे फुरने, उस संगत दे करनी, उस संगत दे जितने भी संस्कार ने उस साधे जीवन उपर जरूर असर करनगे। गुरु नानक साहब जी का एक अमृत बोल है कि उत्तम संगत उत्तम होवे। इहदा अर्थ जेड़ा इंसान श्रेष्ठ संगत करदा, जेड़ा इंसान उत्तम चंगियां दी संगत करदा है, उत्तम होवे, श्रेष्ठ संगत करन वाला श्रेष्ठ हो जांदा है, ते ओदी जिंदगी विच ए बड़ा वड्डा तब्दीली आउंदी है। ओदे विच हजूर ने बचन कीता कि गुण को तावै अवगुण तो होवै। फिर ए तुक नूं ध्यान नाल सुणियो कि उत्तम संगत उत्तम होवै, श्रेष्ठ संगत करन वाला श्रेष्ठ हो जांदा है, आप उच्चा हो जांदा है। गुण को तावै, चंगी संगत करन वाला गुणा नूं ग्रहण करन वास्ते दौड़ भज करदा है, ओदे लई तत्पर हुंदा है। अवगण धोवै, चंगी संगत करन वाला बंदा सच एवे कि अपने अंदर दे अवगण धो देंदा है, ते गुणा वाले पासे अपनी रुचि बना देंदा है। एक होर बेनती करदे हां, श्रीमान भाई गुरदास साहिब जी उन्होंने अपनी रचना विच, कविता विच, खास करके वारां विच भी सत संगत शब्द की बहुत कमाल की व्याख्या की। आप जी दे सन्मुख है एक कवित भाई साहब की रचना चो जरूर सांझा करना चाहांगा, क्योंकि असी अज बंदे की जिंदगी च तब्दीली चाहते हैं। पर मैं बेनती करांगा, सब तो वड्डा तब्दीली का योगदान इंसान की रोजमर्रा जिंदगी विच सोसायटी की है, कि वह जो लोगों विच बैठद, उन्हां विच बैठ के गलबात की करदा, उन्हां लोकां दा वर्तन विहार की है, उन्हां लोकां दे जीवन दी चिरिया किरिया की है। जिहो जई संगत विच आपां बैठांगे, गुरमुखो सच ए जे उस संगत दा दृष्ट अंदृष्ट साडी जिंदगी विच प्रभाव जरूर पएगा। हालांकि गुरु ग्रंथ साहिब दी बाणी विच कबीर साहिब ने शब्द ते भी बहुत जोर दिता सत संगत बारे। मैं उन्हां दी रचना चो सिर्फ दो बेनतियां करके भाई साहिब की कह रहे ने कि संगत जिओ जी करांगे ओ जी जिंदगी बन जाएगी। कबीर साहब ने को तुलना दिती है कि पंछी टेक के नहीं बैठदा, उड़ारी मारदा, कदी किसे रुख ते कदी किसे रुख ते, पर चेते रखो पंछी इको वे। जे अंब दे रुख ते बैठेगा ते अंब दे फल नूं चुंज मारेगा, अंब दा स्वाद आएगा। ओही पंछी मारनो अनार दे रुख ते बैठेगा, उसनूं चुंझ मारेगा ते अनार दा स्वाद आएगा। ओही पंछी मानो किसे संतरे दे वृक्ष ते बैठेगा, उत्थे चुंझ मारेगा ते ओह जा स्वाद आएगा। ओही पंछी किते सिंबल दे रुख ते बैठेगा, चुंझ मारेगा पर उतों निराशता पल्ले पएगी। जिवें एक पंछी वक वक रुखां ते बैठदा है, ते जैसे रुख ते बैठेगा ओहो जी फल उन्हें खाने नसीब होणगे। बिल्कुल इसे तरह इंसान का मन पंछी की तरह जिहो जिहा लोकां दी संगत करेगा, सच एवे गुरु के प्यारो बंदे दे अंदर दी बिरती ओहो जी ही बनी जाएगी, ओहो जिहा जिंदगी स्वाद आउण लग पएगा। कबीर साहब ने इस प्रथाए शलोक है जी कि कबीर मन पंखी भया उड उड दै दिश जाए, जो जैसी संगत मिले सो तैसो फल खाए। इत्थे भावें उदाहरण पंछी ते रुख दी दित्ती, पर अंतरी भाव ए ने कि साडा मन जिहो जिहा लोकां दी संगत विच रहेगा इहदे फुरने वैसे ही बनगे, जैसे फुरने बनगे ओह जिहा इहनूं जिंदगी दा रस स्वाद आएगा। दूसरा कबीर साहिब दा एक होर बोल कह दिंदा, उन्हां ने बड़ा प्यारा बचन कहा, कहिंदे ने इंसान ने श्वेत रंग चिट्टे रंग दे कपड़े पाए होण ते अपने हाथ विच कालक नाल भरे कोई भांडे नूं लै के चले, जां इउं कह लवां कि कालक नाल भरे कोई भांड्यां विचों निकले। जिन्ना मर्जी इंसान अपने शरीर दे कपड़ियां नूं बचाण दा यतन करे, लंघदिआं उहदे कपड़ियां ते किते ना किते कालक जरूर लगेगी। सच एवे कि जितना मर्जी इंसान कहे मैं बड़ा उच्चा सुच्चा पवित्र, गुरमुखो रोजाना साकत बंदियां दी संगत विच रहन करके काले भांडे विचों लंघो, रोज लंघो ते कालक जरूर एक दिन लगेगी। साकत बंदियां दी रोज संगत विच रहन वाला सच एवे साकत दी कालक ਉਸ ਬੰਦੇ ਉੱਤੇ ਵੀ ਲੱਗ ਜਾਂਦੀ ਜਿਹੜਾ ਉਹਨਾਂ ਦੀ ਸੰਗਤ ਵਿੱਚ ਬੈਠਦਾ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਅਸੀਂ ਪੜ੍ਹਨੇ ਹਾਂ ਕਿ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਸਨ ਕਾਰੋ ਪਰਸੀਐ ਤਉ ਕਛ ਲਾਗੈ, ਦਾਗ ਕਾਲੇ ਭਾਂਡੇ ਨੂੰ ਕੋਈ ਸਪਰਸ਼ ਕਰੇ ਛੂਏਗਾ ਉਹਨੂੰ ਜ਼ਰੂਰ ਦਾਗ ਲੱਗੇਗਾ। ਮੈਂ ਥੋੜ੍ਹੀ ਜਿਹੀ ਬੇਨਤੀ ਕਰਨ ਲੱਗਾ ਕਿ ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਇਕੱਠ ਤਾਂ ਇਕੱਠ ਹੀ ਹੁੰਦਾ, ਉਂਝ ਵੈਸੇ ਮੇਰੀ ਬੇਨਤੀ ਹੈ ਆਪ ਜੀ ਦੇ ਸਨਮੁਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੇਵਲ ਸਰੀਰਾਂ ਦੇ ਜੁੜ ਕੇ ਬੈਠਣ ਦਾ ਨਾਮ ਸਤ ਸੰਗਤ ਨਹੀਂ। ਲਫ਼ਜ਼ ਫਿਰ ਸੁਣਿਓ, ਕੇਵਲ ਸਰੀਰਾਂ ਦੇ ਇਕੱਠੇ ਹੋ ਕੇ ਬੈਠਣ ਦਾ ਨਾਮ ਸਤ ਸੰਗਤ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅੰਮ੍ਰਿਤ ਬਚਨ ਅਨੁਸਾਰ ਉਹ ਇਕੱਠ ਹੀ ਸਤ ਸੰਗਤ ਹੈ ਜਿੱਥੇ ਸੱਚ ਦੀ, ਨਾਮ ਦੀ, ਗੁਰਬਾਣੀ ਦੀ, ਸ਼ਬਦ ਦੀ, ਪਰਮਾਤਮਾ ਦੀ, ਵਾਹਿਗੁਰੂ ਦੀ ਕੀਰਤੀ ਕੀਤੀ ਜਾਂਦੀ ਹੈ। ਅਤੇ ਜੇ ਬੰਦਾ ਗੁਰਦੁਆਰੇ ਦੀ ਬਿਲਡਿੰਗ ਵਿੱਚ ਇਕੱਠ ਕਰਕੇ ਵੀ ਦਵੈਸ਼ ਹੀ ਕਰੀ ਜਾ ਰਿਹਾ, ਉੱਥੇ ਪਰਮਾਤਮਾ ਦੀ ਯਾਦ ਨਹੀਂ, ਉਹਨੂੰ ਆਪਾਂ ਕਿਵੇਂ ਸਤ ਸੰਗਤ ਕਹਿ ਦਿਆਂ? ਕਹਿ ਆਪਾਂ ਮੈਂ ਵੀ ਸਤ ਸੰਗਤ ਸ਼ਬਦ ਵਰਤਣਾ ਪਿਆ। ਸ਼੍ਰੀਮਾਨ ਭਾਈ ਨੰਦ ਲਾਲ ਸਾਹਿਬ ਜੀ ਦੇ ਇੱਕ ਬੋਲ ਹੈ, ਆ ਹਜ਼ੂਮੇ ਖੁਸ਼ ਕੇ ਬਹਿਰੇ ਜ਼ਿੰਦਗੀ ਈਸਤ, ਉਹ ਇਕੱਠ ਹੀ ਅੱਤ ਦਾ ਚੰਗਾ ਹੈ। ਜਿਸ ਇਕੱਠ ਦੇ ਵਿੱਚ ਆਤਮਕ ਜ਼ਿੰਦਗੀ ਨਸੀਬ ਹੁੰਦੀ ਹੋਵੇ, ਆ ਹਜ਼ੂਮੇ ਖੁਸ਼ ਕੇ ਬਹਿਰੇ ਬੰਦਗੀ ਈਸਤ, ਉਹ ਹਜ਼ੂਮ, ਉਹ ਇਕੱਠ, ਉਹ ਸਮੂਹ, ਉਹ ਮਾਨਵ ਸਰੀਰਾਂ ਦਾ ਜੋੜ, ਉਹ ਹੀ ਅੱਤ ਦਾ ਚੰਗਾ ਹੈ। ਜਿੱਥੇ ਪਰਮਾਤਮਾ ਦੀ ਬੰਦਗੀ ਹੋਵੇ ਉਹੀ ਇਕੱਠ ਸਭ ਤੋਂ ਚੰਗਾ ਹੈ, ਜਿਸ ਇਕੱਠ ਵਿੱਚ ਬੰਦਗੀ ਵਿੱਚੋਂ ਜ਼ਿੰਦਗੀ ਮਿਲਦੀ ਹੋਵੇ। ਫਿਰ ਸ਼ੇਰ ਅਸੀਂ ਪੜ੍ਹਦੇ ਹਾਂ ਕਿ ਆ ਹਜ਼ੂਮੇ ਖੁਸ਼ ਕੇ ਬਹਿਰੇ ਬੰਦਗੀ ਈਸਤ, ਆ ਹਜ਼ੂਮੇ ਖੁਸ਼ ਕੇ ਬਹਿਰੇ ਜ਼ਿੰਦਗੀ ਈਸਤ, ਜਿਸ ਇਕੱਠ ਵਿੱਚ ਬੰਦਗੀ ਹੈ, ਜਿਸ ਇਕੱਠ ਵਿੱਚ ਬੰਦਗੀ ਵਿੱਚੋਂ ਨਿਕਲੀ ਜ਼ਿੰਦਗੀ ਹੈ, ਉਹਨੂੰ ਹੀ ਹਜ਼ੂਰ ਦਾ ਘਰ ਸਤ ਸੰਗਤ ਕਹਿੰਦਾ ਹੈ। ਇਹਨੂੰ ਬਾਣੀ 'ਚ ਅਸੀਂ ਸ਼ਬਦ ਪੜ੍ਹ ਸਕਦੇ ਹਾਂ ਕਿ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਜਾਂ ਬਾਣੀ 'ਚ ਸ਼ਬਦ ਕਹਿ ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਿਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਜਿਸ ਇਕੱਠ ਵਿੱਚ ਕੇਵਲ ਇੱਕ ਪਰਮਾਤਮਾ ਦੇ ਨਾਮ ਦੀ ਗੱਲ, ਇੱਕ ਪਰਮੇਸ਼ਵਰ ਦਾ ਕੀਰਤਨ, ਇੱਕ ਪਰਮਾਤਮਾ ਦੀ ਕੀਰਤੀ, ਆਓ ਥੋੜ੍ਹਾ ਜਿਹਾ ਭਾਈ ਸਾਹਿਬ ਦੀ ਰਚਨਾ ਵੱਲ ਸੰਖੇਪ ਜੀ ਇੱਕ ਨਜ਼ਰ ਮਾਰ ਲਈਏ, ਅਰਥ ਸੌਖੇ ਹੋ ਜਾਣਗੇ। ਕਈ ਵਾਰੀ ਇਕੱਠ ਬਾਹਰ ਚੁਰਸਤਿਆਂ ਵਿੱਚ ਵੀ ਹੁੰਦੇ ਨੇ, ਇਕੱਠ ਨੱਚਣ ਗਾਉਣ ਵਾਲਾ ਆਵੇ ਸਟੇਡੀਅਮ ਵਿੱਚ ਵੀ ਹੁੰਦੇ ਨੇ, ਇਕੱਠ ਬਾਹਰ ਨਿੰਦਿਆ ਚੁਗਲੀ ਵਾਲੇ ਲੋਕਾਂ ਦੇ ਵੀ ਹੁੰਦੇ ਨੇ, ਅਤੇ ਇਕੱਠ ਸਰੀਰ, ਮਾਨਵ ਸਰੀਰ ਪੰਜਾਂ ਤੱਤਾਂ ਦੇ ਇੱਕੋ ਜਿਹੇ ਨੇ, ਇਕੱਠ ਉੱਥੇ ਵੀ ਹੁੰਦੇ ਨੇ ਜਿੱਥੇ ਵਾਹਿਗੁਰੂ ਪਰਮਾਤਮਾ ਅਤੇ ਗੁਰੂ ਦੀ ਸਿਫਤ ਹੁੰਦੀ ਹੋਵੇ। ਦੋਨਾਂ ਇਕੱਠਾਂ ਵਿੱਚ ਸਰੀਰ ਇੱਕੋ ਜਿਹੇ ਨੇ, ਦੋਨਾਂ ਇਕੱਠਾਂ ਦੇ ਅੰਦਰ ਹੋ ਸਕਦਾ ਕਿ ਇਨਸਾਨਾਂ ਦੀ ਤਲੀਮ ਵੀ ਬਾਹਰ ਮੁਖੀ ਇੱਕ ਜੈਸੀ ਹੋਵੇ, ਪਰ ਅੰਦਰ ਦੀ ਤਸੀਰ ਦੋਨਾਂ ਇਕੱਠਾਂ ਦੀ ਇੱਕ ਜੀ ਨਹੀਂ। ਦੋਨਾਂ ਹਜ਼ੂਮਾਂ ਵਿੱਚ ਬੜਾ ਫਰਕ ਹੈ। ਭਾਈ ਸਾਹਿਬ ਨੇ ਕਮਾਲ ਕਰ ਦਿੱਤੀ ਆਪਣੀ ਰਚਨਾ 'ਚ, ਉਹ ਕਹਿੰਦੇ ਨੇ ਦੇਖੋ ਹਵਾ ਚੱਲਦੀ ਹੈ, ਹਰ ਦਿਸ਼ਾ ਤੋਂ ਚੱਲਣ ਵਾਲੀ ਹਵਾ ਦੀ ਤਸੀਰ ਇੱਕੋ ਜਿਹੀ ਨਹੀਂ ਹੁੰਦੀ। ਜਿਹੜੇ ਅੱਜ ਕੱਲ੍ਹ ਮਹੀਨਾ ਸਾਉਣ ਤੋਂ ਭਾਦੋਂ ਚੱਲ ਰਿਹਾ ਹੈ, ਜਦੋਂ ਕਿਤੇ ਇਸ ਮਹੀਨੇ ਵਿੱਚ ਖੁੰਮਸ ਤੋਂ ਬਾਅਦ ਪੂਰਬ ਵਾਲੇ ਪਾਸਿਓਂ, ਪੰਜਾਬ ਦੀ ਧਰਤੀ ਦੀ ਮੈਂ ਗੱਲ ਕਰ ਰਿਹਾ, ਪੂਰਬ ਤੋਂ ਹਵਾ ਅੱਜ ਚੱਲੇ ਤਾਂ ਕਿਹਾ ਜਾਂਦਾ ਵੀ ਬੜਾ ਗੁੰਮ ਤਾਂ ਲੱਗਾ ਹੈ, ਪਰ ਪੂਰਬ ਦੀ ਹਵਾ ਇਸ ਗੱਲ ਦੀ ਸੂਚਕ ਹੈ ਕਿ ਬਾਰਿਸ਼ ਮੀਂਹ ਬਰਸਾਤ ਜ਼ਰੂਰ ਪਏਗੀ। ਇੱਕ ਪਾਸੇ ਦੀ ਹਵਾ ਚੱਲੇ ਅਤੇ ਬੱਦਲ ਪਾਣੀ ਨਾਲ ਭਰੇ ਲੈ ਕੇ ਆਉਂਦੀ ਹੈ ਅਤੇ ਬਾਰਿਸ਼ ਹੋਣ ਲੱਗ ਪੈਂਦੀ। ਕਈ ਵਾਰੀ ਬਾਰਿਸ਼ ਹੁੰਦੀ ਹੋਵੇ, ਹਵਾ ਆਪਣੀ ਦਿਸ਼ਾ, ਹਵਾ ਆਪਣਾ ਰੁੱਖ ਤਬਦੀਲ ਕਰ ਜਾਏ ਅਤੇ ਬੱਦਲ ਜਿਹੜੇ ਪਾਣੀ ਦੇ ਭਰੇ ਨੇ ਉਹ ਵੀ ਇੱਕੋਦਮ ਅਸਮਾਨ ਤੋਂ ਛੱਡ ਜਾਂਦੇ ਨੇ, ਬੱਦਲ ਚਲੇ ਜਾਂਦੇ ਨੇ। ਮੈਂ ਇੱਕ ਬੇਨਤੀ ਕਰਾਂ ਕਿ ਕੀ ਹਵਾ ਦੀ ਦੋ ਤਰ੍ਹਾਂ ਦੀ ਤਸੀਰ ਨੇ? ਇੱਕ ਹਵਾ ਉਹ ਵੇ ਜਿਹੜੀ ਬੱਦਲ ਲੈ ਕੇ ਆਉਂਦੀ ਬਾਰਿਸ਼ ਹੁੰਦੀ ਹੈ, ਇੱਕ ਹਵਾ ਉਹ ਵੇ ਜਿਹੜੀ ਬਾਰਿਸ਼ ਹੁੰਦੇ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਦੋਨਾਂ ਦੀ ਤਸੀਰ ਵੱਖਰੀ ਹੈ। ਇੱਕ ਇਕੱਠ ਉਹ ਵੇ ਪਿਆਰਿਓ ਜਿੱਥੇ ਗੁਰੂ ਸ਼ਬਦ ਗੁਰਬਾਣੀ ਦੀ ਬਾਰਿਸ਼ ਹੁੰਦੀ ਹੈ, ਇੱਕ ਇਕੱਠ ਹੋਵੇ ਜਿਹਦੇ ਵਿੱਚ ਜਾਣ ਲੱਗਿਆਂ ਕਈ ਵਾਰੀ ਬੰਦੇ ਨਿਤਨੇਮ ਕਰਨਾ ਵੀ ਛੱਡ ਜਾਂਦੇ। ਕਈ ਵਾਰੀ ਬੰਦੇ ਗੁਰਦੁਆਰੇ ਆਉਣਾ ਛੱਡ ਜਾਂਦੇ ਨੇ। ਹਵਾ ਦੀ ਤਸੀਰ ਐਸੀ ਹੈ, ਇੱਕ ਹਵਾ ਬਾਰਿਸ਼ ਲੈ ਕੇ ਆਉਂਦੀ ਹੈ, ਦੂਸਰੀ ਬਣੇ ਕੋ ਬੱਦਲ ਵੀ ਉਡਾ ਕੇ ਲੈ ਜਾਂਦੀ। ਇੱਕ ਗੁਰੂ ਸੰਗਤ ਦਾ ਇਕੱਠ ਨਾਮ ਦੀ ਬਾਰਿਸ਼ ਕਰਾਉਂਦਾ ਅਤੇ ਦੂਸਰਾ ਇਕੱਠ ਸੱਚ ਇਹ ਬੰਦੇ ਦੀ ਜ਼ਿੰਦਗੀ 'ਚ ਸੋਕਾ ਪੈਦਾ ਕਰ ਦਿੰਦਾ। ਦੂਸਰੀ ਬੇਨਤੀ, ਇੱਕ ਪਾਣੀ ਹੋਵੇ, ਪਿਆਸ ਲੱਗੀ ਹੋਵੇ ਅਤੇ ਇਨਸਾਨ ਨੂੰ ਪਾਣੀ ਮਿਲ ਜਾਏ, ਕਹਿੰਦਾ ਜ਼ਿੰਦਗੀ ਮਿਲ ਗਈ। ਪਿਆਸੇ ਦੇ ਮੂੰਹ 'ਚ ਦੋ ਘੁੱਟ ਪਾਣੀ ਪਿਆ ਦੇ ਉਹਨੂੰ ਜ਼ਿੰਦਗੀ ਮਿਲਦੀ ਹੈ। ਅਤੇ ਚੇਤੇ ਰੱਖਿਓ, ਨਸ਼ਾ ਵੀ ਲਿਕਵਿਡ ਪਾਣੀ ਦੀ ਤਰ੍ਹਾਂ, ਜ਼ਹਿਰ ਵੀ ਕਈ ਵਾਰੀ ਕਈ ਬੰਦੇ ਪਾਣੀ ਵਿੱਚ ਘੋਲ ਦਿੰਦੇ ਨੇ। ਇੱਕ ਪਾਣੀ ਪੀਣ ਦੇ ਨਾਲ ਮੁਰਦੇ ਨੂੰ ਜ਼ਿੰਦਗੀ ਮਿਲ ਜਾਂਦੀ ਹੈ ਅਤੇ ਇੱਕ ਪਾਣੀ ਪੀਣ ਦੇ ਨਾਲ ਕਈ ਵਾਰੀ ਜਿਉਂਦਾ ਬੰਦਾ ਮੌਤ ਦੇ ਮੂੰਹ ਵੀ ਚਲਾ ਜਾਂਦਾ। ਪਾਣੀ ਦੀ ਤਸੀਰ ਹੈ ਜੀ, ਇੱਕ ਪਾਣੀ ਜ਼ਿੰਦਗੀ ਦਿੰਦਾ, ਦੂਸਰਾ ਪਾਣੀ ਮੌਤ ਦੇ ਦਿੰਦਾ। ਬਿਲਕੁਲ ਇਸੇ ਤਰ੍ਹਾਂ ਪਿਆਰਿਓ, ਇੱਕ ਸੰਗਤ ਉਹ ਹੈ ਸਤ ਸੰਗਤ, ਜਿਹੜੀ ਸੁੱਕਿਆਂ ਨੂੰ, ਰੁੱਖਿਆਂ ਨੂੰ, ਮੁਰਦਿਆਂ ਨੂੰ ਨਾਮ ਦੇ ਰਾਹੀਂ, ਕੀਰਤਨ ਦੇ ਰਾਹੀਂ ਜ਼ਿੰਦਗੀ ਬਖਸ਼ਦੀ ਹੈ। ਇੱਕ ਸੰਗਤ ਹੋਵੇ ਪਿਆਰਿਓ ਜਿਹੜੀ ਬੰਦਾ ਕਰੇ, ਅਤੇ ਕਈ ਵਾਰੀ ਆਪਣੀ ਅਣਹੋਣੀ ਮੌਤ ਨੂੰ ਗਲੇ ਲਾ ਲੈਂਦਾ, ਕਿਉਂਕਿ ਉਹ ਸੰਗਤ ਇਹੋ ਜਿਹੇ ਕੁਰਾਏ ਪਾਉਂਦੀ ਹੈ ਕਿ ਇਨਸਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਲੈਂਦਾ। ਮੈਂ ਤੀਸਰੀ ਬੇਨਤੀ ਕਰਾਂ, ਦੇਖੋ ਇੱਕ ਅੱਗ ਅਸੀਂ ਘਰ 'ਚ ਬਾਲਦੇ ਹਾਂ, ਭਾਈ ਗੁਰਦਾਸ ਸਾਹਿਬ ਦੇ ਬੋਲ ਨੇ, ਉਸ ਅੱਗ ਨਾਲ ਰੋਟੀ, ਸਬਜ਼ੀ, ਭਾਜੀ, ਇਸ ਸਰੀਰ ਦੀ ਭੁੱਖ ਮਿਟਾਉਣ ਦੇ ਲਈ ਭੋਜਨ ਤਿਆਰ ਹੁੰਦਾ। ਇੱਕ ਅੱਗ ਹੋਵੇ ਜਿਹੜੀ ਰਸੋਈ 'ਚ ਚੁੱਲ੍ਹੇ ਬਲਦੀ, ਸੇਕ ਹੈ ਉਹਦੇ 'ਚ, ਪਰ ਇੱਕ ਅੱਗ ਹੋਵੇ ਜਿਹੜੀ ਇੱਕ ਚਿੰਗਾੜੀ ਕਿਤੇ ਲੱਗ ਜਾਏ ਅਤੇ ਪੂਰੇ ਘਰ ਨੂੰ ਸਾੜ ਕੇ ਰਾਹ ਕਰ ਦਿੰਦੀ। ਹੈ ਤਾਂ ਦੋਨੋਂ ਅੱਗਾਂ ਨੇ, ਪਰ ਫਰਕ ਕਿੰਨਾ। ਇੱਕ ਅੱਗ ਨਾਲ ਰੋਟੀ ਪੱਕਦੀ ਏ, ਇੱਕ ਅੱਗ ਰੋਟੀ ਦੇ ਸਾਧਨ ਵੀ ਸਾੜ ਦਿੰਦੀ ਏ। ਗੁਰਮੁਖੋ, ਇੱਕ ਸਤ ਸੰਗਤ ਹੋਵੇ ਜਿਹਦੇ ਨਾਲ ਮਿਲਿਆ ਗੁਰੂ ਦੇ ਘਰ ਪਰਮਾਤਮਾ ਨਾਲ ਸਾਂਝ ਪੈਂਦੀ ਏ, ਇੱਕ ਉਹ ਇਕੱਠ ਜਿਹੜਾ ਬੰਦੇ ਨੂੰ ਨਰਕਾਂ ਦੇ ਦਰਵਾਜ਼ੇ 'ਤੇ ਲੈ ਜਾਂਦਾ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਵਿੱਚ ਦੋ ਤਰ੍ਹਾਂ ਦੇ ਇਕੱਠ ਦਾ ਨਤਾਰਾ ਕਰਦਿਆਂ, ਵਖਰੇਵਾਂ ਦੱਸਦਿਆਂ ਇੱਕ ਬਿਤ ਦਰਜ ਕੀਤਾ, ਕਾਹੂ ਦਸ਼ਾ ਕੀ ਪਵਨ ਗਵਨ ਕੇ ਬਰਖਾ ਹੈ, ਕਾਹੂ ਦਸ਼ਾ ਕੀ ਪਵਨ ਬਾਦਰ ਬਿਲਾਤ ਹੈ, ਕਾਹੂ ਜਲ ਪਾਨ ਕੀ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੈ ਬਿਰਥਾ ਬਿਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ, ਪਾਕ ਸਾਕ ਅਰਥ ਕੇ ਸਬਜ਼ੀ ਭਾਜੀ ਰੋਟੀ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਚ ਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਜਮਪੁਰ ਲੈ ਜਾਤ ਹੈ। ਇੱਕ ਉਹ ਸੰਗਤ ਹੈ ਜਿਹੜੀ ਬੰਧਨ ਕੱਟ ਕੇ ਜਿਉਂਦੇ ਜੀ ਮੁਕਤ ਕਰਾ ਦਿੰਦੀ ਏ, ਇੱਕ ਉਹ ਸੰਗਤ ਤੇ ਪਿਆਰਿਓ ਜਿਹੜੀ ਚੰਗੇ ਭਲੇ ਬੰਦੇ ਨੂੰ ਨਰਕਾਂ ਦੇ ਬੂਹੇ ਅੱਗੇ ਲੈ ਜਾਂਦੀ। ਪਰ ਇੱਥੇ ਗੁਰੂ ਰਾਮਦਾਸ ਕਹਿੰਦੇ ਨੇ, ਪ੍ਰਭੂ ਜੀ ਕਿਰਪਾ ਕਰੋ, ਸਾਨੂੰ ਉਸ ਸੰਗਤ ਵਿੱਚ ਰੱਖੋ ਜਿਹੜੀ ਤੈਨੂੰ ਪਿਆਰੀ ਹੈ। ਉਹਦੀ ਪਿਆਰੀ ਸੰਗਤ ਕੀ ਹੈ, ਉਹਦੇ ਬਾਰੇ ਹਜ਼ੂਰ ਦੀ ਬਾਣੀ 'ਚ ਅਸੀਂ ਪੜ੍ਹਨੇ ਹਾਂ। ਉਸ ਦੀ ਪਿਆਰੀ ਤਾਂ ਸੰਗਤ ਹੋਵੇ ਜਿੱਥੇ ਪਰਮਾਤਮਾ ਦੀ ਯਾਦ ਆਉਂਦੀ ਹੈ। ਇਸੇ ਨੂੰ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ 'ਚ ਇੱਕ ਬੋਲ ਹੈ ਕਿ ਸੰਤ ਚੁਨੀ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ, ਸੰਤ 'ਚ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਸਤਿਗੁਰੂ ਗੁਰੂ ਰਾਮਦਾਸ ਦੇ ਇਹ ਸ਼ਬਦ ਦੀਆਂ ਪਹਿਲੀਆਂ ਤੁਕਾਂ, ਇੱਕ ਤਾਂ ਇਹ ਜਿਹੜੇ ਸੰਤ ਭਗਤ ਤੇਰੇ ਗੁਣ ਗਾਉਂਦੇ ਨੇ ਉਹਦੇ ਕੀਤੇ ਹੋਏ ਪਾਪ ਤੁਸੀਂ ਸਾੜ ਦਿੰਦੇ ਹੋ, ਦੂਸਰਾ ਬਚਨ ਹੇ ਪਾਰ ਬ੍ਰਹਮ ਪਰਮੇਸ਼ਵਰ ਤੁਸੀਂ ਕਿਰਪਾ ਕਰੋ ਜਿਹੜੀ ਤੇਰੀ ਸੰਗਤ ਅੱਤ ਦੀ ਪਿਆਰੀ ਹੈ, ਸਾਨੂੰ ਉਸ ਸੰਗਤ ਵਿੱਚ, ਉਸ ਸਾਧ ਸੰਗਤ ਦੇ ਅੰਦਰ ਨਿਵਾਸ ਬਖਸ਼ੋ।
ਹਰ ਗੁਣ ਕਹਿ ਨਾ ਸਕੋ ਬਨਵਾਰੀ,
ਰਹਾਉ ਦੀਆਂ ਤੁਕਾਂ ਦੀ ਪਹਿਲੀ ਤੁਕ ਹੈ, ਹਰ ਗੁਣ ਕਹਿ ਨਾ ਸਕੋ ਬਨਵਾਰੀ। ਇਹਦਾ ਅਰਥ ਹੈ ਜਗਤ ਦੇ ਮਾਲਕ, ਹੇ ਸੰਸਾਰ ਦੇ ਮਾਲਕ ਪਰਮਾਤਮਾ ਜੀ, ਮੈਂ ਆਪ ਜੀ ਦੇ ਗੁਣ ਆਪਣੀ ਰਸਨਾ, ਆਪਣੀ ਜ਼ਬਾਨ ਤੋਂ ਮੁਕੰਮਲ ਤੌਰ ਤੇ ਕਹਿ ਨਹੀਂ ਸਕਦਾ।
ਹਮ ਪਾਪੀ ਪਾਥਰ ਨੀਰ ਡੁਬਤ, ਕਰ ਕਿਰਪਾ ਆਖਣ ਹਮ ਤਾਰੀ।
ਹੇ ਪਾਰ ਬ੍ਰਹਮ ਪਰਮੇਸ਼ਵਰ, ਅਸੀਂ ਪਾਪੀ ਹਾਂ, ਇਸ ਤਰ੍ਹਾਂ ਡੁੱਬੇ ਪਿਆ ਵਾਸ਼ਨਾ ਵੀ ਜਿਵੇਂ ਪੱਕਾ ਪੱਥਰ ਪਾਣੀ ਵਿੱਚ ਡੁੱਬਾ ਹੁੰਦਾ ਹੈ। ਬੇਨਤੀ ਹੈ, ਰਹਾਉ ਦੀਆਂ ਤੁਕਾਂ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੇ ਉਧਾਰ ਦੇ ਲਈ, ਸਾਡੇ ਭਲੇ ਦੇ ਲਈ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਆਪਣੇ ਆਪ ਤੇ ਟੁਕਾਉਂਦੇ ਪਏ ਨੇ। ਇਹਦਾ ਮਤਲਬ ਇਹ ਵੀ ਸਿੱਖਾ, ਜੇ ਇੰਨਾ ਵੀ ਜੀਵਨ ਨਿਗਰਦਾ ਦਿਸਦਾ ਹੋਵੇ ਤੇ ਮਾਲਕ ਦੇ ਚਰਨਾਂ ਵਿੱਚ ਇੱਕ ਬੇਨਤੀ ਕਰ ਕਿ ਪ੍ਰਭੂ ਅਸੀਂ ਪਾਪੀ ਭਾਰੇ ਪੱਥਰਾਂ ਦੀ ਤਰ੍ਹਾਂ, ਜਿਵੇਂ ਪੱਥਰ ਦਾ ਇਹ ਔਗਣ ਹੈ, ਇੱਕ ਤਾਂ ਕਠੋਰ ਏ, ਉਹ ਛੇਤੀ ਕਿਤਿਆਂ ਪਤੀਜਦਾ ਨਹੀਂ, ਭਾਰਾ ਹੈ, ਕਰੜਾ ਹੈ, ਕਠੋਰ ਹੈ, ਤੇ ਪਾਣੀ ਵਿੱਚ ਪਿਆ ਰਹਿ ਤੇ ਸਾਰੀ ਜ਼ਿੰਦਗੀ ਇਉਂ ਕਹਿ ਲਈਏ, ਆਪਣੀ ਜ਼ਿੰਦਗੀ ਸਾਰੀ ਜਿੰਨੀ ਇਨਸਾਨ ਦੀ ਏ, ਪੱਥਰ ਨੂੰ ਪਾਣੀ ਵਿੱਚ ਰੱਖ ਦਿਓ, ਉਹਨੇ ਬਿਲਕੁਲ ਵੀ ਨਰਮ ਨਹੀਂ ਹੋਣਾ। ਇਹਦਾ ਭਾਵ ਅਰਥ ਪੱਥਰ ਤਾਂ ਕਿਹਾ ਕਿ ਸਾਡਾ ਮਨ ਕਠੋਰ ਪੱਥਰ ਹੈ, ਜਿਵੇਂ ਪਾਣੀ ਦੇ ਅਸਰ ਪੱਥਰ ਤੇ ਨਹੀਂ ਹੁੰਦਾ, ਅਸੀਂ ਇੰਨੇ ਕੁ ਪਾਪ ਕਰ ਬੈਠੇ ਹਾਂ, ਸਾਡੇ ਉੱਤੇ ਬਾਣੀ ਤੇ ਸ਼ਬਦ ਦਾ ਅਰਥ ਨਹੀਂ ਦਸਿੰਦਾ ਪਿਆ, ਅਸੀਂ ਡੁੱਬੇ ਹੋਏ ਹਾਂ ਸੰਸਾਰ ਸਮੁੰਦਰ 'ਚ। ਇੱਕ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰੋ, ਕਿਰਪਾ ਕਰਕੇ ਇਹਨਾਂ ਪੱਥਰਾਂ ਨੂੰ ਤਾਰ ਦਿਓ, ਸਾਡੇ ਤੋਂ ਤਰਿਆ ਨਹੀਂ ਜਾਣਾ, ਤੁਸੀਂ ਕਿਰਪਾ ਕਰਕੇ ਤਾਰੋ। ਇਹ ਰਹਾਉ ਦੀ ਤੁਕ ਵਿੱਚ ਹਜ਼ੂਰ ਦੀ ਬੇਨਤੀ ਹੈ। ਦਾਸ ਕਈ ਵਾਰੀ ਅਰਜ਼ ਕਰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿਹੜੇ ਸੱਚਮੁੱਚ ਅੰਤਰ ਆਤਮੇ ਤੋਂ ਜੁੜੀਆਂ ਨੇ ਰੂਹਾਂ, ਉਹ ਹਮੇਸ਼ਾ ਕਮਾਈ ਕਰਕੇ ਵੀ ਅਰਦਾਸਾਂ ਕਰਦੀਆਂ ਨੇ, ਸਾਨੂੰ ਬਖਸ਼ ਲੈ, ਸਾਨੂੰ ਤਾਰ ਦੇ। ਜਿਵੇਂ ਹਜ਼ੂਰ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ 'ਚ ਕਿ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਇਹੋ ਜਿਹਾ ਪਾਪ ਕੀਤੇ ਸੋਨੇ ਵਿੱਚ ਤੇ ਇਸਤਰੀ ਵਿੱਚ ਸਾਡਾ ਮਨ ਖਚਦ ਹੈ। ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਰ ਅਣਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾ ਮੇਰੇ ਘਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗੁਣ ਸਭ ਮੇਰੇ। ਹਜ਼ੂਰ ਕਹਿੰਦੇ ਨੇ ਅਸੀਂ ਭਾਰੇ ਪੱਥਰ ਦੀ ਤਰ੍ਹਾਂ, ਸਾਡੇ ਮਨ ਨੇ ਇਹ ਡੁੱਬੇ ਪਏ ਨੇ ਵਾਸ਼ਨਾ ਦੇ ਪਾਣੀ 'ਚ, ਤੁਸੀਂ ਕਿਰਪਾ ਕਰੋ, ਇਸ ਦਾ ਪੱਥਰਾਂ ਨੂੰ ਤਾਰ ਦੇਵੋ।
ਰਹਾਉ ਜਨਮ ਜਨਮ ਕੇ ਲਾਗੇ ਬਿਖ ਮੋਰਚਾ, ਲਗ ਸੰਗਤ ਸਾਧ ਸਵਾਰੀ।
ਜਨਮ ਜਨਮ ਕੇ ਲਾਗੇ ਬਿਖ ਮੋਰਚਾ, ਚਲੋ ਆਹ ਸ਼ਬਦ ਤਾਂ ਸਭ ਨੂੰ ਸਮਝ ਪੈਂਦਾ, ਜਨਮ ਜਨਮ ਕੇ ਦਾ ਅਰਥ ਹੋ ਗਿਆ ਕਈ ਜਨਮਾਂ ਦੇ, ਜਨਮਾਂ ਜਨਮਾਂ ਦੇ। ਬਿਖ ਦਾ ਅਰਥ ਹੈ ਜ਼ਹਿਰ, ਮੋਰਚਾ, ਹਾਲਾਂਕਿ ਇਹ ਸ਼ਬਦ ਬੜੀ ਵਾਰੀ ਵਰਤਿਆ, ਇਹ ਫਾਰਸੀ ਦਾ ਲਫ਼ਜ਼ ਹੈ ਮੋਰਚਾ। ਮੋਰਚੇ ਦਾ ਅਰਥ ਦੀਵਾਰ, ਕੰਧ ਜਾਂ ਕਿਸੇ ਵੱਟ ਦੇ ਵਿੱਚ ਕੱਢਿਆ ਹੋਇਆ ਸੁਰਾਖ, ਜਿਹਦੇ ਰਾਹੀਂ ਦੁਸ਼ਮਣ ਦੇ ਉੱਪਰ ਤੀਰ ਜਾਂ ਗੋਲੀ ਚਲਾਈ ਜਾ, ਉਹਨੂੰ ਵੀ ਮੋਰਚਾ ਕਹਿੰਦੇ। ਪੱਟੀ ਕੋਈ ਖਾਈ, ਟੋਇਆ ਪੱਟਿਆ ਹੋਇਆ, ਜਿੱਥੇ ਦੁਸ਼ਮਣ ਦਾ ਮੁਕਾਬਲਾ ਕਰਨ ਦੇ ਲਈ ਸਿਪਾਹੀ ਫੌਜੀ ਬੈਠਦੇ ਨੇ, ਉਹ ਵੀ ਮੋਰਚਾ। ਅਸਲ 'ਚ ਇੱਥੇ ਮੋਰਚੇ ਦਾ ਅਰਥ ਹੈ ਜੰਗਾਲ, ਜੰਗਾਲ। ਸਤਿਗੁਰੂ ਕਹਿੰਦੇ ਨੇ ਕਈ ਕਈ ਜਨਮਾਂ ਦਾ ਜ਼ਹਿਰ ਵਾਸ਼ਨਾ ਦਾ ਜੰਗਾਲ ਲੱਗਾ ਪਿਆ ਸਾਡੇ ਅੰਦਰ, ਇਹਦਾ ਹਾਲ ਬੜਾ ਮੰਦਾ ਹੋ ਗਿਆ। ਇੱਕ ਕਿਰਪਾ ਕਰੋ ਸਤਿਗੁਰੂ ਜੀ, ਮਹਾਰਾਜ ਕਹਿ ਰਹੇ ਨੇ ਜਨਮ ਜਨਮ ਕੇ ਲਾਗੇ ਬਿਖ ਮੋਰਚਾ, ਲੱਗ ਸੰਗਤ ਸਾਧ ਸਵਾਰੀ। ਇਹ ਅੰਦਰ ਕਈ ਜਨਮਾਂ ਦਾ ਜੰਗਾਲਿਆ ਪਿਆ, ਪਰ ਇੱਕ ਕਿਰਪਾ ਕਰੋ, ਇਸ ਦਾ ਜੰਗਾਲ ਤਾਂ ਉਤਰੇਗਾ ਜੇ ਤੁਸੀਂ ਆਪਣੀ ਸੰਗਤ ਬਖਸ਼ ਦੇਵੋਗੇ। ਸੰਗਤ ਵਿੱਚ ਹੀ ਇਹ ਜ਼ਹਿਰ ਨਾਲ ਭਰਿਆ ਹੋਇਆ ਮਨ, ਜੰਗਾਲਿਆ ਹੋਇਆ ਮਨ ਸਾਫ ਹੋ ਸਕਦਾ ਹੈ।
ਜਿਉਂ ਕੰਚਨ ਬੈਸੰਤਰ ਤਾਇਓ, ਮਲ ਕਾਟੀ ਕਟਤ ਉਤਾਰੀ।
ਜਿਉਂ ਕੰਚਨ ਬੈਸੰਤਰ ਤਾਇਓ, ਇੱਥੇ ਫਿਰ ਮਹਾਰਾਜ ਕਹਿੰਦੇ ਜਿਉਂ ਦਾ ਅਰਥ ਹੈ ਜਿਵੇਂ, ਕੰਚਨ ਦਾ ਭਾਵ ਸੋਨਾ, ਬੈਸੰਤਰ ਦਾ ਅਰਥ ਹੈ ਅੱਗ, ਤਾਇਓ ਦਾ ਅਰਥ ਹੈ ਤਪਾਇਆ ਜਾਂਦਾ ਹੈ। ਜਿਵੇਂ ਮੈਲ ਨਾਲ ਭਰੇ ਹੋਏ ਸੋਨੇ ਦੀ ਡਲੀ ਨੂੰ ਸੁਨਾਰ ਵੀਰ ਕੋਠਾਲੀ ਦੇ ਵਿੱਚ ਰੱਖ ਕੇ ਉਸ ਦੇ ਥੱਲੇ ਅੱਗ ਬਾਲਦਾ ਹੈ, ਜਿਉਂ ਜਿਉਂ ਅੱਗ ਬਲਦੀ ਹੈ ਤਿਉਂ ਤਿਉਂ ਸੋਨੇ ਦੇ ਅੰਦਰ ਦੀ ਜਿਹੜੀ ਮੈਲ ਹੈ ਉਹ ਸੜਦੀ, ਉਹ ਕਟੀਂਦੀ ਹੈ। ਇੱਥੇ ਸਾਹਿਬ ਕਹਿ ਰਹੇ ਨੇ ਜਿਉਂ ਕੰਚਨ ਬੈਸੰਤਰ ਤਾਇਓ, ਮਲ ਕਾਟੀ ਕਟਤ ਉਤਾਰੀ। ਜਿਵੇਂ ਸੋਨੇ ਵਿੱਚ ਪਈ ਕੋਈ ਮੈਲ ਸੋਨਾ ਤਪਾਨ ਦੇ ਨਾਲ ਕੱਟੀ ਜਾਂਦੀ ਏ, ਖਤਮ ਹੋ ਜਾਂਦੀ ਏ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈ ਗੁਰਮੁਖੋ, ਜਿਹੜਾ ਸਾਡੇ ਕਈ ਜਨਮਾਂ ਦੇ ਲੱਗੇ ਕੋਈ ਜੰਗਾਲ ਨੂੰ, ਇਸ ਮੈਲ ਨੂੰ ਕੱਟ ਕੇ ਖਤਮ ਕਰ ਦਿੰਦਾ, ਤੇ ਜਿਵੇਂ ਸੋਨਾ ਸ਼ੁੱਧ ਹੋ ਜਾਂਦਾ, ਇਸੇ ਤਰ੍ਹਾਂ ਸਿਮਰਨ ਅੰਦਰ ਨੂੰ ਸ਼ੁੱਧ ਕਰਦਾ ਹੈ।
ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ 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 ਓਰ ਧਾਰੀ।
ਹਜ਼ੂਰ ਬਚਨ ਕਰਦੇ ਨੇ ਹਰ ਹਰ ਜਪਨ ਜਪੋ ਦਿਨ ਰਾਤੀ, ਇਹਦਾ ਅਰਥ ਮੈਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦਾ ਜਾਪ, ਉਹਦੇ ਨਾਮ ਦਾ ਰੋਜ਼ਾਨਾ ਜਾਪ ਕਰਦਾ ਹਾਂ, ਉਸ ਨੂੰ ਜਪ ਜਪ ਕੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ।
ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉ ਮੈਂ ਮਾਰੀ।
ਹਰ 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 ਔਖਦ ਜਗ ਪੂਰਾ, ਇਸ ਦੁਨੀਆਂ ਵਿੱਚ ਤਿੰਨ ਵਾਰੀ ਸ਼ਬਦ ਵਰਤਿਆ ਭਲੇ ਸਿੱਖੋ, ਪ੍ਰਭੂ ਦਾ ਨਾਮ, ਪ੍ਰਭੂ ਦਾ ਨਾਮ, ਪ੍ਰਭੂ। ਇਸ ਦੁਨੀਆਂ ਵਿੱਚ ਜੇ ਹਉਮੇ ਦੀ ਕੋਈ ਦਵਾਈ ਹੈ ਤੇ ਸਿਰਫ ਤੇ ਸਿਰਫ ਔਖਦ ਪਰਮਾਤਮਾ ਦਾ ਨਾਮ ਹੈ, ਨਾਮ ਤੋਂ ਬਿਨਾਂ ਇਹ ਕੱਟਿਆ ਨਹੀਂ ਜਾਣਾ। ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉਮੇ ਮਾਰੀ। ਗੁਰੂ ਰਾਮਦਾਸ ਕਹਿੰਦੇ ਨਾਮ ਤੋਂ ਅੱਗੇ ਕੋਈ ਦਵਾਈ ਨਹੀਂ, ਜਿੰਨਾ ਤੂੰ ਨਾਮ ਜਪੇਗਾ, ਜਿੰਨਾ ਸਿਮਰਨ ਕਰੇਗਾ, ਜਿੰਨੀ ਇਬਾਦਤ ਕਰੇਗਾ, ਜਿੰਨੀ ਬੰਦਗੀ ਕਰੇਗਾ, ਤੇਰੇ ਅੰਦਰ ਦੀ ਹਉਮੇ ਨੂੰ ਨਾਮ ਬਿਲਕੁਲ ਕੱਟ ਕੇ ਰੱਖ ਦੇਵੇਗਾ।
ਹਰ ਹਰ ਆਗਮ ਆਗਾਦ ਬੋਧ, ਅਪਰੰਪਰ ਪੁਰਖ ਅਪਾਰੀ।
ਉਹ ਪਾਰ ਬ੍ਰਹਮ ਪਰਮੇਸ਼ਵਰ ਹਰੀ, ਅਗਮ ਜੋ ਗਮਤਾ ਤੋਂ ਬਾਹਰ ਹੈ, ਜਿਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ, ਆਗਾਦ ਬੋਧ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਗਹਿਰਾ ਹੈ ਜਿਹਦਾ ਪਾਰ ਵਾਲਾ ਬੰਨਾ ਕਿਸੇ ਨਹੀਂ ਪਾਇਆ।
ਜਨ ਕਉ ਕਿਰਪਾ ਕਰਹੋ ਜਗ ਜੀਵਨ, ਜਨ ਨਾਨਕ ਪੈਜ ਸਵਾਰੀ।
ਸਤਿਗੁਰੂ ਗੁਰੂ ਰਾਮਦਾਸ ਨਿਮਰਤਾ ਚ ਕਹਿ ਰਹੇ ਨੇ, ਵਾਹਿਗੁਰੂ ਜੀ ਦਾਸ ਤੇ ਕਿਰਪਾ ਕਰੋ, ਦਾਸ ਤੇ ਤਰਸ ਕਰੋ, ਮਿਹਰ ਕਰੋ, ਤੁਹਾਡੀ ਕਿਰਪਾ ਦੇ ਨਾਲ ਹੀ ਇਸ ਦਾਸ ਦੀ ਪੈਜ ਇੱਜ਼ਤ ਸਵਾਰੀ ਰਹੇਗੀ। ਇਹ ਸੀ ਇਹ ਅੱਜ ਦਾ ਇਹ ਸ਼ਬਦ। ਮੈਂ ਸਿਰਫ ਸਮਾਪਤੀ ਤੇ ਇੱਕੋ ਬੇਨਤੀ ਕਰਾਂਗਾ ਕਿ ਨਾਮ ਪਾਪ ਕੱਟਦਾ ਹੈ, ਨਾਮ ਅੰਦਰ ਦੀ ਸ਼ੁੱਧਤਾ ਦਿੰਦਾ ਹੈ, ਨਾਮ ਅੰਦਰ ਦੀ ਖੌਮੇ ਮਾਰਦਾ ਹੈ, ਤੇ ਕਿਤਨੇ ਵੀ ਕੀਤੇ ਹੋਏ ਪਾਪ ਹੋਣ, ਸੱਚ ਇਵੇਂ ਜਦੋਂ ਗੁਰੂ ਦੇ ਸਨਮੁਖ ਬੈਠ ਕੇ ਕੋਈ ਅਰਦਾਸ ਕਰਦਾ, ਸਤਿਗੁਰੂ ਦੇ ਪਾਪਾਂ ਨੂੰ ਸਾੜ ਕੇ ਰਾਹ ਕਰ ਦਿੰਦਾ। ਭਾਈ ਗੁਰਦਾਸ ਸਾਹਿਬ ਦੀ ਇੱਕ ਪੌੜੀ ਕਹਿ ਕੇ ਉਹਦੀ ਡਿਟੇਲ 'ਚ ਨਹੀਂ ਜਾਣਾ, ਟਾਈਮ ਹੋ ਗਿਆ। 20 ਭਾਰੇ ਔਗਣਾਂ ਦਾ ਜ਼ਿਕਰ ਕੀਤਾ, ਇੱਕ ਦੋ ਨਹੀਂ, 20 ਔਗਣਾਂ ਦਾ ਜ਼ਿਕਰ ਕੀਤਾ, ਗਿਣਤੀ ਤੁਸੀਂ ਕਰ ਲਿਆ ਜੇ ਬਾਅਦ 'ਚ। ਉਹ 20 ਔਗਣ ਉਦੋਂ ਕੱਟੇ ਜਾਂਦੇ ਨੇ ਜਦੋਂ ਗੁਰੂ ਕੀ ਸੰਗਤ ਵਿੱਚ ਬੈਠ ਕੇ ਕੋਈ ਗੁਰੂ ਨੂੰ ਜਪਦਾ ਹੈ। ਉਹ ਬਚਨ ਹੈ, ਖੋਂ ਅਪਰਾਧੀ ਗੁਨਾ ਗਾਰ ਖੋਂ ਬੇਮੁਖ ਮੰਦਾ, ਚੋਰ ਯਾਰ ਜੋਵਾਰ ਖੋਂ ਭਰ ਕਰ ਜੋ ਖੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਦਿਖੰਦਾ, ਕਾਮ ਕ੍ਰੋਧ ਮਦ ਲੋ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ, ਤੇ ਅਖੀਰ 'ਚ ਕਹਿੰਦੇ ਨੇ ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਜੇ ਇੰਨੇ 20 ਬੱਜਰ ਪਾਪ ਹੋਣ, ਜਿਹੜਾ ਬੰਦਾ ਸਤਿਗੁਰੂ ਦੇ ਸਨਮੁਖ ਸਮਰਪਣ ਹੋ ਕੇ ਉਹਦਾ ਨਾਮ ਜਪੇਗਾ, ਪਰਮਾਤਮਾ ਉਹਦੇ ਸਾਰੇ ਗੁਨਾਹ ਬਖਸ਼ ਦਿੰਦਾ ਹੈ। ਸਤਿਗੁਰੂ ਕਿਰਪਾ ਕਰੇ, ਅੱਜ ਸਿਰਫ ਇੱਕ ਦਿਨ ਦੀ ਹਾਜ਼ਰੀ ਸੀ, ਰਜ਼ੇਵੇਂ ਬਹੁਤ ਜ਼ਿਆਦਾ। 31 ਅਕਤੂਬਰ ਨੂੰ ਸਿੰਘ ਸਾਹਿਬ ਕਹਿ ਰਹੇ ਸਨ, ਜ਼ਰੂਰ ਅਨਾਊਂਸ ਕਰ ਦਿਆ ਜੇ, 31 ਅਕਤੂਬਰ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਆਗਮਨ ਪੁਰਬ ਹੈ। ਉਸ ਵਕਤ ਹਰ ਸਾਲ ਦੀ ਤਰ੍ਹਾਂ ਕੋਈ ਸਮਾਂ ਲੰਬੇਰਾ, ਜਿੰਨਾ ਪ੍ਰਬੰਧਕ ਵੀਰ ਟਾਈਮ ਉਲੀਕਣਗੇ, ਆਪ ਸੰਗਤ ਦੇ ਦਰਸ਼ਨ ਕਰਾਂਗਾ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਇਸ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਹਰ ਹਰ ਆਗਮ ਆਗਾਦ ਬੋਧ, ਅਪਰੰਪਰ ਪੁਰਖ ਅਪਾਰੀ, ਜਨ ਕੋ ਕਿਰਪਾ ਕਰਹੋ ਜਗ ਜੀਵਨ, ਜਨ ਨਾਨਕ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।